ਦੁਬਦਾ ਇਸ ਨੂੰ ਕਹਿੰਦੇ ਨੇ। ਦੋ ਪਾਸੇ ਦੀ ਧਾਵਨਾ ਪੈਦਾ ਹੋ ਗਈ, ਹੈ ਕਿ ਨਹੀਂ ਹੈ। ਦਰਅਸਲ ਜਿਸ ਵਕਤ ਮਨ ਦੇ ਚ ਖਿਆਲ ਆਉਂਦਾ ਹੈ ਤਾਂ ਮਨੁੱਖ ਈਸ਼ਵਰ ਦੇ ਨੇੜੇ ਹੁੰਦਾ ਹੈ, ਉਸਦੇ ਮਨ ਦੇ ਚ ਰਸ ਹੁੰਦਾ ਹੈ, ਟਿਕਾਓ ਹੁੰਦਾ ਹੈ, ਖੇੜਾ ਹੁੰਦੀ ਹੈ, ਖੁਸ਼ੀ ਹੁੰਦੀ ਹੈ। ਔਰ ਜਦ ਦੂਸਰਾ ਭਾਵ ਦੁਬਦਾ, ਦੂਸਰੀ ਧਾਵਣਾ ਪੈਦਾ ਹੋ ਜਾਂਦੀ ਹੈ, ਸ਼ੱਕ ਸ਼ਾਇਦ ਨਹੀਂ ਹੈ, ਉਦੋਂ ਇਹ ਦੂਰ ਹੋ ਜਾਂਦਾ ਹੈ ਔਰ ਦੂਰੀਆਂ ਅਤੇ ਦੁੱਖ ਨੂੰ ਜਨਮ ਦਿੰਦੀਆਂ ਹਨ। ਦੂਰੀਆਂ ਬੇਰਸੀ ਨੂੰ ਜਨਮ ਦਿੰਦੀਆਂ ਨੇ, ਦੂਰੀਆਂ ਕਲ ਕਲੇਸ਼ ਅਤੇ ਸੰਤਾਪ ਨੂੰ ਜਨਮ ਦਿੰਦੀਆਂ ਨੇ। ਮਹਾਰਾਜ ਕਹਿੰਦੇ ਨੇ ਦੁਬਦਾ ਦਾ ਜਨਮ ਹੋ ਗਿਆ, ਵਿਸ਼ਵਾਸ ਦੀ ਲੱਤ ਟੁੱਟ ਗਈ। ਦਇਆ ਦੁਆਪੁਰੇ ਅੱਧੀ ਹੋਈ, ਗੁਰਮੁਖ ਵਿਰਲਾ ਚੀਨੇ ਕੋਈ। ਦੁਆਪੁਰ ਦੇ ਤੇ ਦਇਆ ਮਾਨੋ ਅੱਧੀ ਹੀ ਰਹਿ ਗਈ, ਕੋਈ ਵਿਰਲੇ ਗੁਰਮੁਖ ਬ੍ਰਹਮ ਦਾ ਚਿੰਤਨ ਕਰਦਾ ਸੀ। ਕਠੋਰਤਾ ਇਸ ਹੱਦ ਤੱਕ ਵੱਧ ਗਈ ਕਿ ਭਰੀ ਸਭਾ ਦੇ ਚ ਵੀ ਭਰਜਾਈ ਨੂੰ ਨਗਨ ਕੀਤਾ ਜਾ ਸਕਦਾ ਹੈ। ਪੰਜ ਭਰਾਵਾਂ ਨੂੰ, ਚਚੇਰੇ ਭਰਾਵਾਂ ਨੂੰ ਜੰਗਲ ਦੇ ਚ ਭਜਾਇਆ ਜਾ ਸਕਦਾ ਹੈ ਔਰ ਉਹਨਾਂ ਦਾ ਸਭ ਕੁਛ ਖੋਇਆ ਜਾ ਸਕਦਾ ਹੈ, ਉਹਨਾਂ ਨੂੰ ਬਰਬਾਦ ਕੀਤਾ ਜਾ ਸਕਦਾ ਹੈ। ਦਇਆ ਕਠੋਰਤਾ ਦਾ ਰੂਪ ਧਾਰਨ ਕਰ ਗਈ। ਜਦ ਪਿਰਾ ਤੇ ਦਇਆ ਨਹੀਂ ਤਾਂ ਫਿਰ ਗੈਰਾਂ ਨਾਲ ਵਿਵਹਾਰ ਕੀ ਹੋਵੇਗਾ? ਇਹ ਦੁਆਪੁਰ ਦਾ ਨਕਸ਼ਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੇਂ ਦੀ ਗਤੀ ਦੇ ਮੁਤਾਬਕ ਸਾਡੇ ਸਾਹਮਣੇ ਰੱਖਦੇ ਨੇ। ਕਲੀ ਕਾਲ ਮੈਂ ਇੱਕ ਕਲ ਰਾਖੀ, ਬਿਨ ਗੁਰ ਪੂਰੇ ਕਿਨੇ ਨਾ ਭਾਖੀ। ਕਲਯੁਗ ਦੇ ਵਿੱਚ ਤੇ ਕੇਵਲ ਧਰਮ ਦੀ ਇੱਕੋ ਹੀ ਕਲਾ ਰਹਿ ਗਈ, ਪ੍ਰਭੂ ਦੀ ਕੀਰਤੀ। ਪਰ ਬਿਨਾਂ ਗੁਰੂ ਦੀ ਸਮਝ ਤੋਂ ਇਹ ਕਿਸੇ ਨੇ ਵੀ ਭਾਖੀ ਨਹੀਂ ਭਾਉ, ਇਹ ਕੀਰਤੀ ਕਿਸੇ ਨੇ ਵੀ ਉਚਾਰਨ ਨਹੀਂ ਕੀਤੀ। ਉਂਝ ਧਰਮ ਸਿਰਫ ਇੱਕੋ ਹੀ ਕਲਾ ਤੇ ਰਹਿ ਗਿਆ, ਪ੍ਰਭੂ ਦੀ ਕੀਰਤੀ ਗਾਇਨ ਕਰਨੀ, ਨਾਮ ਜਪਣਾ, ਪ੍ਰਭੂ ਦੇ ਗੁਣ ਗਾਣੇ। ਬਸ ਕਲਯੁਗ ਦੇ ਚ ਇਹੀ ਇੱਕ ਕਲਾ ਰਹਿ ਗਈ। ਸਮੇਂ ਦੀ ਗਤੀ ਦੇ ਚ ਗੁਰੂ ਨਾਨਕ ਵੀ ਆਪਣੇ ਢੰਗ ਨਾਲ ਨਾਪਦੇ ਨੇ, ਪਰ ਮੇਰੇ ਪਾਤਸ਼ਾਹ ਇਸ ਨੂੰ ਬੜੀ ਵਿਗਿਆਨਕ ਸੱਚਾਈ ਉਸਨੂੰ ਸਾਡੇ ਸਾਹਮਣੇ ਜੋ ਹੈ ਰੱਖਦੇ ਨੇ। ਸਮੇਂ ਦੀ ਦੁਨੀਆ ਵਿੱਚ ਯੁਗਾਂ ਦੀ ਵੰਡ ਔਰ ਇਸ ਤੋਂ ਬਾਅਦ ਮਨ ਦੀ ਦੁਨੀਆ ਵਿੱਚ ਸਮੇਂ ਦੀ ਵੰਡ, ਇਹ ਸ਼ਬਦ ਆਸਾ ਦੀ ਵਾਰ ਵਿੱਚ ਹੈ, ਸਲੋਕ ਦੇ ਰੂਪ ਵਿੱਚ। ਸਤਸੰਗੀਆਂ ਨੂੰ ਕੰਠ ਹੈ।
ਨਾਨਕ ਮੇਰ ਸਰੀਰ ਕਾ ਇੱਕ ਰਥ ਵਾਰ। ਮੇਰ ਮੇਰੂ ਜੈਸਾ ਏ ਸਰੀਰ, ਮੇਰੂ ਸੁਮੇਰ ਪਰਬਤ ਤੋਂ ਸ਼ਬਦ ਲਿਆ ਗਿਆ ਹੈ। ਸੁਮੇਰ ਪਰਬਤ ਮਾਲਾ ਦੇ ਸਭ ਤੋਂ ਉੱਚਾ ਮਣਕਾ ਹੁੰਦਾ ਹੈ, ਮੇਰੂ ਮਣਕਾ। ਸਾਰੇ ਸਰੀਰਾਂ ਦੇ ਚੋਂ ਸਰੀਰ ਮਨੁੱਖ ਦਾ ਮੇਰੂ ਸਰੀਰ ਹੈ, ਸੁਮੇਰ ਪਰਬਤ ਹੈ। ਮਾੜੀ ਮੋਟੀ ਪਹਾੜੀ ਨਹੀਂ, ਸੁਮੇਰ ਪਰਬਤ ਹੈ, ਇਹ ਮਹਾਨ ਸਰੀਰ ਹੈ। ਮਹਾਰਾਜ ਕਹਿੰਦੇ ਨੇ ਇਹ ਜੋ ਮਹਾਨ ਸਰੀਰ ਹੈ, ਇਹ ਜੋ ਮੇਰੂ ਮਣਕਾ ਹੈ, ਇਹ ਜੋ ਸੁਮੇਰ ਪਰਬਤ ਹੈ, ਇਸ ਦੇ ਜੀਵਨ ਦੇ ਸਾਧਨ, ਇਹਦੀ ਤਰਜ਼ੇ ਜ਼ਿੰਦਗੀ ਸਮੇਂ ਸਮੇਂ ਨਾਲ ਬਦਲਦੀ ਰਹੀ ਹੈ ਔਰ ਵਿਚਾਰਾਂ ਦੇ ਆਸਰੇ 'ਤੇ ਬਦਲਦੀ ਰਹੀ ਹੈ। ਯੁਗਾਂ ਦੀ ਤਬਦੀਲੀ ਖੜੀ ਮਨੁੱਖ ਤੇ ਹੀ ਹੈ। ਬਾਹਰ ਦੀ ਕਿਸੇ ਚੀਜ਼ ਦੇ ਉੱਤੇ ਯੁਗਾਂ ਦੀ ਤਬਦੀਲੀ ਖੜੀ ਨਹੀਂ। ਰਾਮ ਕੱਲੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨ ਯਰ ਤਪਤ ਰਹੇ, ਸਾ ਧਰਤੀ ਸਾ ਪਵਨ ਝੁਲਾਰੇ, ਜੁਗ ਜੀ ਖੇਲੇ ਥਾਂ ਕੈਸੇ, ਉਹੀ ਚੰਦਰਮਾ ਉਹੀ ਤਾਰੇ ਨੇ, ਉਹੀ ਗੰਗਾ ਹੈ, ਉਹੀ ਸਾਗਰ ਹੈ, ਉਹੀ ਧਰਤੀ ਹੈ। ਔਰ ਹਜ਼ਾਰਾਂ ਸਾਲ ਪਹਿਲੇ ਵੀ ਪੰਜ ਤੱਤਾਂ ਦੇ ਮਨੁੱਖ ਆਉਂਦੇ ਸਨ, ਅੱਜ ਵੀ ਪੰਜ ਤੱਤਾਂ ਦੇ ਨੇ। ਬ੍ਰਹਿਮੰਡ ਦੇ ਪੰਜ ਤੱਤ ਹੀ ਵਿਆਪਕ ਸਨ, ਅੱਜ ਵੀ ਪੰਜ ਤੱਤ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਪੰਜ ਤੱਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਤੋ ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨ ਯਰ ਤਪਤ ਰਹੇ, ਸਾ ਧਰਤੀ ਸਾ ਪਵਨ ਝੁਲਾਰੇ, ਜੁਗ ਜੀ ਖੇਲੇ ਥਾਂ ਕੈਸੇ। ਆਖਿਰ ਸਭ ਕੁਛ ਉਹੀ ਹੈ, ਫਿਰ ਇਸ ਨੂੰ ਕਲਯੁਗ ਕਿਉਂ ਕਹਿੰਦੇ ਨੇ? ਵਿਚਾਰ ਬਦਲ ਗਿਆ, ਜੀਵਨ ਸ਼ੈਲੀ ਬਦਲ ਗਈ, ਆਖ ਗੁਣਾ ਕਲ ਆਈਏ। ਮਹਾਰਾਜ ਕਹਿੰਦੇ ਨੇ, ਮੈਂ ਕਹਿਣ ਲੱਗਾ ਕਲਯੁਗ ਆਇਆ, ਕਲਯੁਗ ਆਇਆ। ਕਿਵੇਂ ਪਹਿਚਾਣ ਕਰੀਏ? ਜੇ ਕੋ ਸਤ ਕਰੇ ਸੋਚੀ ਜੇ, ਤਪ ਘਰ ਤਪ ਨਾ ਹੋਈ, ਜੇ ਕੋ ਨਾਮ ਲਏ ਬਦਨਾਮੀ, ਕਲ ਕੇ ਲੱਛਣ ਇਹੀ। ਇਹੀ ਕਲਯੁਗ ਦੇ ਲੱਛਣ ਨੇ ਕਿ ਕੋਈ ਉੱਚਾ ਇਖਲਾਕ ਧਾਰਨ ਕਰਨ ਦਾ ਪ੍ਰਣ ਕਰੇ, ਮੈਂ ਸੱਚ ਬੋਲਣਾ ਹੈ, ਔਰ ਸਤਵਾਦੀ ਜੀਵਨ ਬਤੀਤ ਕਰਨਾ ਹੈ, ਛਿੱਜ ਜਾਏਗਾ। ਸੰਸਾਰ ਵਿੱਚ ਬਹੁ ਗਿਣਤੀ ਦੇ ਚੱਲ ਰਿਹਾ ਝੂਠ ਇਸ ਨੂੰ ਸਤਵਾਦੀ ਨਹੀਂ ਰਹਿਣ ਦੇਗਾ। ਤਪ ਘਰ ਤਪ ਨਾ ਹੋਈ, ਤਪੀਸ਼ਵਰ ਦਾ ਤਪ ਨਹੀਂ ਹੋ ਸਕੇਗਾ, ਭ੍ਰਸ਼ਟ ਹੋ ਜਾਏਗਾ। ਜੇ ਕੋ ਨਾਂ ਲਏ ਬਦਨਾਮੀ, ਕਲ ਕੇ ਲੱਖਣ ਇਹੀ। ਜੋ ਨਾਮ ਜਪੇਗਾ, ਬੰਦਗੀ ਕਰੇਗਾ, ਉਹਨੂੰ ਮੂਰਖ ਆਖਿਆ ਜਾਏਗਾ, ਭੋਲਾ ਆਖਿਆ ਜਾਏਗਾ, ਪਛੜਿਆ ਹੋਇਆ ਆਖਿਆ ਜਾਏਗਾ, ਧਰਮਾਂ ਦਾ ਆਖਿਆ ਜਾਏਗਾ। ਇਹ ਕਲਯੁਗ ਦੇ ਲੱਛਣ ਨੇ। ਮਹਾਰਾਜ ਕਹਿੰਦੇ, ਜਿਸ ਸਿੱਖਦਾਰੀ ਕਿਸੇ ਖੁਆਰੀ, ਚਾਕਰ ਕੇ ਹੈ ਡਰਨਾ, ਜਾਂ ਸਿੱਖਦਾਰੇ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਕਲਯੁਗ ਦੀ ਹੋਰ ਰੂਪ ਰੇਖਾ ਬਿਆਨ ਕਰਦੇ ਹੋਇਆ ਮਹਾਰਾਜ ਕਹਿੰਦੇ ਨੇ, ਕਿਸੇ ਪੱਖ ਦਾ ਵੀ ਜੋ ਚੌਧਰੀ ਹੈ ਖੁਆਰ ਹੋਵੇਗਾ, ਕੋਈ ਵੀ ਜ਼ਿੰਮੇਵਾਰੀ ਚੁੱਕੇ, ਸਮਾਜਿਕ ਆਰਥਿਕ ਰਾਜਨੀਤਿਕ, ਜ਼ਰੀਲੋ ਖੁਆਰ ਹੋਵੇਗਾ। ਔਰ ਉਸਨੂੰ ਅਕਸਰ ਚਾਕਰਾਂ ਤੋਂ ਡਰ ਕੇ ਰਹਿਣਾ ਪਏਗਾ, ਪਰਜਾ ਤੋਂ ਡਰਦੇ ਹੋਏ ਰਾਜੇ ਜੀਣਗੇ। ਜਾਂ ਸਿੱਖਦਾਰੇ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਜੇ ਕਿਧਰੇ ਚੌਧਰੀ ਬੰਧਨਾਂ ਦੇ ਚ ਪੈ ਜਾਏ, ਤਾਂ ਅਕਸਰ ਮੁਲਾਜ਼ਮ ਦੇ ਹੱਥੋਂ, ਚਾਕਰ ਦੇ ਹੱਥੋਂ, ਨੌਕਰ ਦੇ ਹੱਥੋਂ ਹੀ ਉਸਦੀ ਮੌਤ ਹੋਵੇਗੀ, ਸੇਵਕ ਦੇ ਹੱਥੋਂ ਮਾਲਕ ਦੀ ਮੌਤ ਹੋਵੇਗੀ। ਇਹ ਤੇ ਸਭ ਕੁਛ ਅਸੀਂ ਦੇਖਦੇ ਪਿਆ, ਘਰ ਦੇ ਨੌਕਰ ਹੀ ਘਰ ਦੇ ਮਾਲਕ ਨੂੰ ਮਾਰ ਜਾਂਦੇ ਨੇ, ਘਰ ਦੇ ਨੌਕਰ ਹੀ ਘਰ ਨੂੰ ਲੁੱਟ ਲੈਂਦੇ ਨੇ। ਔਰ ਅਕਸਰ ਮਾਲਕ ਨੌਕਰਾਂ ਤੋਂ ਡਰ ਡਰ ਕੇ ਆਪਣਾ ਜੀਵਨ ਬਤੀਤ ਕਰਦੇ ਨੇ, ਪਰਜਾ ਤੋਂ ਡਰੇ ਹੋਏ ਨੇ ਹੁਕਮਰਾਨ। ਅਤੇ ਜੋ ਪਰਜਾ ਤੋਂ ਡਰਿਆ ਹੋਇਆ ਹੁਕਮਰਾਨ ਹੈ, ਉਹ ਤਾਂ ਫਿਰ ਪਰਜਾ ਦੇ ਮੁਤਾਬਕ ਹੀ ਚੱਲੇਗਾ। ਅਗਰ ਪਰਜਾ ਭ੍ਰਸ਼ਟ ਹੈ, ਰਾਜਾ ਭ੍ਰਸ਼ਟ ਹੋ ਜਾਏਗਾ, ਰਾਜਾ ਭ੍ਰਸ਼ਟ ਹੈ, ਪਰਜਾ ਭ੍ਰਸ਼ਟ ਹੋ ਜਾਏਗੀ। ਐਸੀ ਬੈਰੂਨੀ ਰੰਗਤ ਜੋ ਕਲਯੁਗ ਦੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਆਨ ਕਰਦੇ ਨੇ। ਔਰ ਕਹਿੰਦੇ, ਤਪੀਸ਼ਵਰ ਤਪ ਨਹੀਂ ਕਰ ਸਕੇਗਾ, ਜਪੀਸ਼ਵਰ ਜਪ ਨਹੀਂ ਕਰ ਸਕੇਗਾ, ਉੱਚਾ ਆਚਰਣ ਧਾਰਨੀ ਜਿਸਨੇ ਪ੍ਰਣ ਕੀਤਾ ਹੈ ਆਪਣੇ ਪ੍ਰਣ ਨੂੰ ਨਿਭਾ ਨਹੀਂ ਸਕੇਗਾ। ਜੇਕੋ ਸਤ ਕਰੇ ਸੋ ਚੀਜੇ ਤਪ ਘਰ ਤਪ ਨਾ ਹੋਈ ਜੇਕੋ ਨਾਉ ਲਏ ਬਦਨਾਵੀ ਕਲ ਕੇ ਲੱਖਣ ਇਹ ਕਲ ਯੁਗ ਦੇ ਲਕਸ਼ਣ ਨੇ। ਇਹ ਤੇ ਹੋਈ ਬੈਰੋਨੀ ਰੂਪ ਵਿੱਚ ਕਲ ਯੁਗ ਦੀ ਦੁਆਪੁਰ ਤ੍ਰੇਤੇ ਤੇ ਸਤਯੁਗ ਦੀ ਵਿਆਖਿਆ। ਇਸ ਨੂੰ ਜੋ ਅਧਿਆਤਮਕ ਰੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਔਰ ਉਸਦੀ ਜੋ ਵਿਆਖਿਆ ਭਾਈ ਗੁਰਦਾਸ ਨੇ ਕੀਤੀ ਹੈ ਉਸ ਪਹਿਲੂ ਨੂੰ ਛੂਏ ਬਿਨਾਂ ਇਹ ਸਾਰੀ ਵਿਚਾਰਧਾਰਾ ਅਧੂਰੀ ਰਹਿ ਜਾਏਗੀ। ਉਂਝ ਵੀ ਯੁਗਾਂ ਦੀ ਇਹ ਵੰਡ ਭਾਰਤ ਦੇ ਰਿਸ਼ੀ ਮੁਨੀਆਂ ਨੇ ਹੀ ਕੀਤੀ ਹੈ ਔਰ ਇਹ ਇੱਕ ਪ੍ਰਬਲ ਸੱਚਾਈ ਹੈ ਕਿ ਧਰਮ ਦਾ ਬਹੁਤ ਗਹਿਰਾ ਬੋਧ ਮਨੁੱਖ ਦੇ ਮਾਨਸਿਕ ਮੰਡਲ ਦਾ ਬਹੁਤ ਗਹਿਰਾ ਅਧਿਐਨ ਜੋ ਇਸ ਦੇਸ਼ ਵਿੱਚ ਹੋਇਆ ਹੈ ਹੋਰ ਕਿਧਰੇ ਵੀ ਨਹੀਂ ਹੋਇਆ। ਇਸ ਵਾਸਤੇ ਬੜੇ ਗਹਿਰੇ ਰਿਸ਼ੀ ਇਸ ਦੇਸ਼ ਨੇ ਪੈਦਾ ਕੀਤੇ, ਧਰਮ ਦਾ ਬਹੁਤ ਵੱਡਾ ਸਾਹਿਤ ਇਸ ਦੇਸ਼ ਨੇ ਪੈਦਾ ਕੀਤਾ, ਕਿਤਨੇ ਅਵਤਾਰ, ਕਿਤਨੇ ਸੰਤ, ਕਿਤਨੇ ਮਹਾਤਮਾ, ਕਿਤਨੇ ਭਗਤ ਇਸ ਦੇਸ਼ ਨੇ ਪੈਦਾ ਕੀਤੇ, ਭਰੇ ਹੋਇਆ ਹੈ ਇਹ ਦੇਸ਼ ਭਗਤਾਂ ਨਾਲ, ਸੰਤਾਂ ਨਾਲ, ਅਵਤਾਰਾਂ ਨਾਲ, ਗੁਰੂਆਂ ਨਾਲ। ਇਸ ਨੂੰ ਐਸਾ ਕਹਿ ਦੇਈਏ ਕਿ ਵਾਈਬ੍ਰੇਸ਼ਨ ਇਸ ਦੇਸ਼ ਦੀ ਐਸੀ ਸੀ, ਮਾਹੌਲ ਇਸ ਦੇਸ਼ ਦਾ ਐਸਾ ਸੀ, ਸੰਤ ਪੈਦਾ ਹੋ ਰਹੇ ਸਨ, ਭਗਤ ਪੈਦਾ ਹੋ ਰਹੇ ਸਨ, ਅਵਤਾਰੀ ਪੁਰਸ਼ ਆ ਰਹੇ ਸਨ। ਇਸ ਦੇਸ਼ ਦੀ ਮਹਿਮਾ ਅੱਜ ਵੀ ਉਹਨਾਂ ਅਵਤਾਰਾਂ ਕਰਕੇ ਹੈ, ਅੱਜ ਵੀ ਉਹਨਾਂ ਭਗਤਾਂ ਕਰਕੇ ਹੈ। ਚਾਰ ਯੁੱਗਾਂ ਦੇ ਅਵਤਾਰਾਂ ਦੀ ਰੂਪ ਰੇਖਾ ਭੱਟਾਂ ਦੀ ਬਾਣੀ ਵਿੱਚ ਇੰਜ ਦਰਜ ਹੈ। ਭੱਟ ਕਹਿੰਦੇ ਨੇ ਸਤ ਯੁੱਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ ਕਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫੁਰਮਾਇਓ। ਸਤਯੁਗ ਦੇ 52 ਬੋਨੇ ਅਵਤਾਰ, ਤ੍ਰੇਤੇ ਦੇ ਸ੍ਰੀ ਕ੍ਰਿਸ਼ਨ ਰਵੰਸੀ, ਦੁਆਪੁਰ ਦੇ ਸ੍ਰੀ ਕ੍ਰਿਸ਼ਨ ਯਾਦਵ ਵੰਸੀ ਔਰ ਕਲ ਯੁਗ ਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਦੀ ਵੰਸ ਵਿੱਚ ਉਜਾਗਰ ਹੋਏ। ਸਮੇਂ ਦੀ ਰੂਪ ਰੇਖਾ ਵਿੱਚ ਭੱਟ ਅਵਤਾਰਾਂ ਨੂੰ ਇਸ ਤਰੀਕੇ ਦੇ ਨਾਲ ਮੰਨਦੇ ਨੇ ਔਰ ਸਮੇਂ ਦਾ ਬੈਰੂਨੀ ਪ੍ਰਭਾਵ ਜਨਮ ਸਾਖੀ ਵਿੱਚ ਇੰਝ ਚਿਤਰਿਆ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਬਾਲੇ ਨੂੰ ਮਰਦਾਨੇ ਨੂੰ ਸਮਝਾਉਂਦੇ ਨੇ ਇਹ ਯੁੱਗ ਕੈਸਾ ਹੈ। ਜੇ ਬੈਠਾ ਤਾਂ ਆਖੀਏ ਬੈਠਾ 70 ਘੱਟ, ਜੇ ਚੱਲਾਂ ਤਾਂ ਆਖੀਏ ਛਾਰ ਗਿਆ ਸਿਤ ਘੱਟ। ਜੇ ਮੈਂ ਚੱਲਦਾ ਹਾਂ ਤੇ ਕਹਿੰਦੇ ਨੇ ਇਹ ਤੇ ਸਿਰ ਦੇ ਉੱਤੇ ਛਾਰ ਪਾ ਕੇ ਚਲਾ ਗਿਆ, ਮਿੱਟੀ ਪਾ ਕੇ ਚਲਾ ਗਿਆ, ਤੇ ਜੇ ਮੈਂ ਬੈਠਾ ਰਹਾਂ ਤੇ ਲੋਕੀ ਕਹਿੰਦੇ ਨੇ ਇਹ ਤੇ ਬਸ 70 ਬੈਠ ਕੇ ਹੀ ਬੈਠਾ ਹੋਇਆ, 70 ਮਲ ਕੇ ਹੀ ਬੈਠਾ ਹੋਇਆ। ਇਹ ਤੇ ਸਿਰਫ ਬੈਠਾ ਹੀ ਰਹਿੰਦਾ। ਜੇ ਬੈਠਾ ਤਾਂ ਇਹ ਆਖੀਏ ਬੈਠਾ ਸੱਤਰ ਗੱਤ, ਜੇ ਚੱਲਾਂ ਤਾਂ ਆਖੀਏ ਛਾਰ ਗਿਆ ਸਿਰ ਗੱਤ, ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਐਸ ਘਟਨਾ ਹੀ ਮਤ। ਜੇ ਮੈਂ ਬੋਲਦਾ ਹੀ ਨਹੀਂ ਖਾਮੋਸ਼ੀ ਧਾਰਨ ਕਰ ਲੈਣਾ, ਤਾਂ ਕਹਿੰਦੇ ਨੇ ਇਹਦੇ ਕੋਲ ਕੁਵਤ ਏ ਗੋਇਆਈ ਨਹੀਂ ਹੈ, ਇਹਦੇ ਕੋਲ ਬੋਲਣ ਦਾ ਢੰਗ ਨਹੀਂ ਹੈ, ਇਹਦੇ ਕੋਲ ਅਕਲ ਹੀ ਨਹੀਂ ਹੈ। ਪਰ ਜੇ ਮੈਂ ਮੌਕਾ ਮਹਿਲ ਗੱਲ ਕਰਾਂ ਬਾਤਚੀਤ ਕਰਾਂ ਤਾਂ ਕਹਿੰਦੇ ਨੇ ਤਾਂ ਬੜਬੜ ਕਰਦਾ ਪਿਆ, ਬਸ ਬੋਲੀ ਜਾਂਦਾ ਬੋਲੀ ਜਾਂਦਾ। ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਇਸ ਘਟਨਾ ਹੀ ਮਤ। ਕਾਈ ਗਾਲ ਨਾ ਮੇਵਨੀ ਕਰਤਾ ਹੀ ਰੱਖੇ ਪਤ, ਬਸ ਦੁਨੀਆਂ ਦਾ ਕੰਮ ਹੋ ਗਿਆ ਨਿੰਦਾ ਕਰਨੀ ਔਰ ਨਿੰਦਾ ਕਰਨ ਲਈ ਬਹਾਨੇ ਲੱਭਣੇ। ਚੱਲ ਰਿਹਾ ਹੈ ਮਨੁੱਖ, ਲੈ ਖਾਕ ਉਡਾ ਕੇ ਚੱਲ ਰਿਹਾ ਹੈ। ਬੈਠਾ ਹੈ ਮਨੁੱਖ, ਬਸ ਬੈਠਾ ਹੀ ਰਹਿੰਦਾ ਬੈਠਾ ਹੀ ਰਹਿੰਦਾ। ਬੋਲੇ ਬੜਬੜ ਕਰਦਾ ਪਿਆ, ਚੁੱਪ ਹੈ, ਮੂਰਖ ਹੈ, ਗਰਜ਼ ਕੇ ਨਿੰਦਾ ਕਰਨ ਦੇ ਬਹਾਨੇ। ਇਸ ਯੁੱਗ ਦੇ ਜਨਮ ਸਾਖੀ ਦੇ ਕਥਨ ਅਨੁਸਾਰ ਨਿੰਦਾ ਚਰਮ ਸੀਮਾ ਤੇ ਹੈ ਔਰ ਮਨੁੱਖ ਕਦਮ ਕਦਮ ਦਿੱਤੇ ਨਿੰਦਾ ਕਰ ਰਿਹਾ ਔਰ ਨਿੰਦਾ ਕਰਨ ਦੇ ਬਹਾਨੇ ਲੱਭਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਕਿ ਐਸੀ ਆਦਤ ਬਣ ਗਈ ਹੈ ਇਸ ਯੁੱਗ ਦੇ ਚ ਨਿੰਦਾ ਦੀ ਕਿ ਹੁਣ ਇਸ ਦਾ ਕੋਈ ਇਲਾਜ ਵੀ ਨਹੀਂ ਹੈ। ਔਖਦ ਸਭੇ ਕੀਤਿਅਨ ਨਿੰਦਕ ਕਾ ਦਾਰੂ ਨਾ ਹੈ। ਨਿੰਦਾ ਐਸੀ ਜ਼ਹਿਰ ਹੈ, ਐਸੀ ਕੁੜੱਤਨ ਹੈ ਜਿਸ ਨਾਲ ਮਨੁੱਖ ਦੀ ਜ਼ਬਾਨ ਇਤਨੀ ਕੌੜੀ ਹੋ ਗਈ ਹੈ, ਇਤਨੀ ਕੌੜੀ ਹੋ ਗਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੁਮੀ ਤੁਮਾ ਵਿਸ ਅਕ ਧਤੂਰਾ ਨਿੰਮ ਫਲ, ਮਨਮੁਖ ਵਸੈ ਤਿਸ ਜਿਸ ਤੋਂ ਚਿੱਤ ਨਾ ਆਵੇ। ਹੇ ਪ੍ਰਭੂ, ਮਨੁੱਖ ਐਸਾ ਨਿੰਦਕ ਹੋ ਗਿਆ ਔਰ ਉਸਦੀ ਰਸਨਾ ਝੂਠ ਬੋਲ ਬੋਲ ਕੇ ਇਤਨੀ ਕੌੜੀ ਹੋ ਗਈ ਹੈ। ਕੋਈ ਤੁਮਾ ਇਤਨਾ ਕੌੜਾ ਨਹੀਂ, ਨਿੰਮ ਇਤਨੀ ਕੌੜੀ ਨਹੀਂ, ਜ਼ਹਿਰ ਇਤਨੀ ਕੌੜੀ ਨਹੀਂ। ਜਿਹੜਾ ਉਹ ਹਿਰਦਾ ਕੌੜਾ ਜਿਸ ਵਿੱਚ ਤੂੰ ਨਹੀਂ ਹੈ ਤੇ ਸਿਰਫ ਨਿੰਦਾ ਹੀ ਨਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਦੌਲਕ ਦੁਨੀਆ ਵਾਜੇ ਵਾਜ, ਨਾਰਦ ਨਾਚੇ ਕਲਕਾ ਭਾਉ, ਜਤੀ ਸਤੀ ਕਹਿ ਰਾਖੇ ਪਾਓ। ਇਸ ਯੁੱਗ ਦੇ ਚ ਮਨ ਤੇ ਨਾਰਦ ਬਣ ਗਏ ਤੇ ਨਾਰਦ ਦਾ ਕੰਮ ਕੀ ਹੈ? ਚੁਗਲੀ, ਇਧਰ ਦੀ ਉਧਰ, ਉਧਰ ਦੀ ਇਧਰ। ਇਸ ਦੌਰ ਵਿੱਚ ਮਨੁੱਖ ਦੀ ਤਰਜ਼ੇ ਜ਼ਿੰਦਗੀ ਐਸੀ ਬਣ ਗਈ ਹੈ। ਮਹਾਰਾਜ ਕਹਿੰਦੇ ਨੇ ਮਨੁੱਖ ਦਾ ਮਨ ਨਾਰਦ ਹੈ, ਨਾਰਦ ਨਾਚੇ ਕਲਕਾ ਭਾਉ, ਜਤੀ ਸਤੀ ਕਹਿ ਰਾਖੇ ਪਾਓ। ਇਹ ਜਤ ਤੇ ਸਤ ਕਿਹੜੀ ਥਾਂ ਤੇ ਆਪਣਾ ਪੈਰ ਟਿਕਾਵੇਗਾ? ਮਨ ਤੇ ਨਾਰਦੀ ਹੋਇਆ ਪਿਆ, ਮਨ ਤੇ ਚੁਗਲ ਬਖੀਲ ਹੋਇਆ ਪਿਆ, ਮਨ ਤੇ ਬੜਾ ਪ੍ਰਬਲ ਨਿੰਦਕ ਹੋਇਆ ਪਿਆ। ਇਹ ਕਲਯੁਗ ਦਾ ਪ੍ਰਤਾਪ, ਸਮੇਂ ਦਾ ਪ੍ਰਤਾਪ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਰੂਨੀ ਅਸਰ ਦਾ ਜ਼ਿਕਰ ਪਏ ਕਰਦੇ ਨੇ। ਦਰਅਸਲ ਗਲੀ ਦੇ ਚ ਕੋਈ ਬਹੁਤ ਵੱਡੀ ਭੀੜ ਹੋਵੇ ਔਰ ਉਸ ਵਿੱਚ ਮਨੁੱਖ ਫਸ ਜਾਏ ਤੋ ਜਿਸ ਪਾਸੇ ਭੀੜ ਜਾ ਰਹੀ ਹੈ ਉਸੇ ਪਾਸੇ ਹੀ ਜਾਣਾ ਪੈਂਦਾ। ਮਨੁੱਖ ਸੁਤੰਤਰਤਾ ਦੇ ਨਾਲ ਆਪਣਾ ਰਸਤਾ ਨਹੀਂ ਚੁਣ ਸਕਦਾ। ਇਤਨੀ ਨਿੰਦਾ ਔਰ ਇਤਨਾ ਨਿੰਦਕ ਤੋ ਉਸ ਵਿੱਚ ਜੀਵਦਿਆਂ ਮਨੁੱਖ ਨਿੰਦਕ ਹੋ ਜਾਂਦਾ। ਇਤਨਾ ਝੂਠ ਔਰ ਇਤਨੇ ਝੂਠਿਆਂ ਦੀ ਭੀੜ, ਇਸ ਤੇ ਚੱਲ ਕੇ ਮਨੁੱਖ ਝੂਠਾ ਹੋ ਜਾਂਦਾ। ਇਤਨੇ ਫੋਕੇ ਕਰਮ ਕਾਂਡੀ ਔਰ ਕਰਮ ਕਾਂਡੀਆਂ ਦੀ ਭੀੜ, ਇਸ ਭੀੜ ਦੇ ਚੱਲ ਕੇ ਮਨੁੱਖ ਵਿਅਰਥ ਦਾ ਕਰਮ ਕਾਂਡੀ ਹੋ ਜਾਂਦਾ ਔਰ ਇਹ ਤੇ एक मन का सुभाव है कि इहदे उत्ते अक्सर प्रभाव पैंदा है भीड़ का। मनुख कहिंदा है इतने सारे मनुख जो चल रहे ने ते गलत किस तरह हो सकते ने। दरअसल बहुगिणती ही गलत हो सकती है। किसी समय महात्मा बुद्ध ने बड़ा कीमती कौल अपने चचेरे भरा दे सामने रखिया सी। आनंद बहुत वड्डी भीड़ दे कोई चंगे मनुख नहीं आउंदे और चंगे मनुखां दी कोई भीड़ नहीं आउंदी। बहुगिणती ते हमेशा ही गलत होवेगी। भीड़ हमेशा बुरियां दी आउंदी है, नेक ते बहुत थोड़े ही। गीटियां ते पत्थर आम मिल सकदे ने पहाड़ां ते, हीरे ते किधर किधरे। संख ते सिपियां सागर दे तट ते भी लब पैंदियां ने, पर मोती ते किधरे किधरे ही उपलब्ध हो सकदे ने। किकर ते सारी धरती दे च मिलदा है, पर चंदन दा वृक्ष ते किधरे ही किधरे। जितने मिकदार दे च कोयला निकलदा है पहाड़ां दी कुख दे चों, उतना सोना नहीं तो कल युग एक कलेश भरिया युग। और कलेश व्यापक ए दुनिया बड़ी भीड़, तो मनुख दा मन कलेशमयी हो गया। झूठियां दी भीड़ दे च झूठा हो गया, निंदकां दी भीड़ दे च निंदक हो गया, लोभियां दी भीड़ दे च लोभी हो गया। इस तरह दी भीड़ दे च मनुख जी रहा है। नारद नाचे कल का भाव, जती सती कह रखे पाओ। नारद दी तरह मन नच रहा है, चुगल खोर हो गया। इथे जती अपना पैर केड़ी थां ते टिकावेगा, सारी धरती जल रही है। इथे सती केड़ी थां ते बैठना चाहेगा, सारे स्थान गंदे हो चुके हैं। तो ए समय दी रूपरेखा जो प्रभावित कर रही है मनुख दी तर्जे जिंदगी नूं, धन गुरु नानक देव जी महाराज, धन गुरु रामदास जी महाराज, धन गुरु अर्जन देव जी महाराज और भगत रविदास ते कबीर अपने आलमाना ढंग नाल बयान करते ने। पर हुण मानसिक तल ते सतयुग, त्रेता, द्वापर ते कलयुग दी व्याख्या जो गुरु नानक ते भाई गुरदास ने बयान कीती है, इन्हां शब्दां दी व्याख्या मैं पेश करन लगा। और ये आसा दीवार दा श्लोक है और भाई गुरदास जी दी एक पौड़ी, जिस विच भाई गुरदास जी कहंदे ने जुग जुग मेर शरीर का वासना बद्धा आवे जाए, फिर फेर वटाइए ज्ञानी होए मर्म को पाए। ये कोई आत्म ज्ञानी होवे ते इसनु समझेगा कि समय समय दे नाल ये शरीर बदलदा रहा है, बार बार जन्म होंदा रहा है और जन्म होंदा रहा है वासना करके। जितने चिर तक वासना है जन्म चलदा ही रहेगा। जन्म मरण उस दिन मिट जांदा है जिस दिन वासना प्रार्थना दा रूप धारण कर लवे। कहिंदे ने मन ऐसा है या वासना चलेगी या प्रार्थना चलेगी। जिस दिन मन प्रार्थी हो गया और इसके अंदर हर वक्त प्रार्थना चलन लग पई और प्रार्थना दे शुकराना धन्यवाद हे प्रभु तेरा धन्यवाद, उस दिन जन्म मरण दे ए गेट मिट जांदे ने। पर वासना ते चलदी है। अगर वासना पिछले जन्म दे च नहीं सी तो हुण दा ए जन्म भी नहीं हो सकदा। इति वासना बद्धा आवे जाए। भाई साहब भाई गुरदास जी कहिंदे ने जुग जुग मेर शरीर का, हर युग दे च ए मेरा मेरू शरीर, ए महान शरीर मनुख मनुखी तन बार बार आउंदा रहे है। अक्सर पुन ते पाप दोवें बराबर होवन तो मनुख दा अगला जन्म मनुख दा ही आउंदा है। पाप ही पाप होवन पुन ना होवन तो मनुख पछड़ जांदा है, पिछे मुड़ जांदा है। पर ऐसा ते कोई पापी नहीं कोई थोड़े बहुत पुन ना करदा होवे। कबीर सच कह रहे ने,
ਪਾਪ ਪੁੰਨ ਦੋਏ ਬਹਿਲ ਬਿਸਾਏ ਪਵਨ ਪੂੰਜੀ ਪਰਗਾਸਿਓ। ਮਨੁੱਖ ਸਵਾਸਾਂ ਦੀ ਪੂੰਜੀ ਨਾਲ ਕੁਛ ਪਾਪ ਖਰੀਦਦਾ ਹੈ, ਕੁਛ ਪੁੰਨ ਖਰੀਦਦਾ ਹੈ। ਤੋ ਪਾਪ ਪੁੰਨ ਬਰਾਬਰ ਹੋਣ ਕਰਕੇ ਮਨੁੱਖ ਦਾ ਬਾਰ ਬਾਰ ਜਨਮ ਮਨੁੱਖ ਦਾ ਹੀ ਆਉਂਦਾ ਹੈ। ਔਰ ਕਰੀਬਨ ਕਰੀਬਨ ਇਹੀ ਚਾਂਸ ਹੈ ਕਿ ਮਨੁੱਖ ਮਰ ਕੇ ਮਨੁੱਖ ਹੋਵੇਗਾ, ਕਿਉਂਕਿ ਪਾਪ ਕਰਦਾ ਹੈ ਜੀਵਨ ਦੀ ਲਾਲਸਾ ਕਰਕੇ, ਪੁੰਨ ਕਰਦਾ ਹੈ ਇਸ ਜੀਵਨ ਤੋਂ ਮੁਕਤ ਹੋਣ ਵਾਸਤੇ। ਪਰ ਚੂੰਕਿ ਦੋਵੇਂ ਕਰਮ ਬਰਾਬਰ ਰਹਿ ਜਾਂਦੇ ਨੇ, ਤੋ ਬਾਰ ਬਾਰ ਮਨੁੱਖੀ ਜਨਮ ਉਪਲਬਧ ਹੁੰਦਾ ਹੈ। ਤਰਜ਼ੇ ਜ਼ਿੰਦਗੀ ਦੇ ਤੌਰ ਤਰੀਕੇ ਜੋ ਬਦਲਦੇ ਨੇ, ਇਸ ਤਬਦੀਲੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਢੰਗ ਨਾਲ ਬਿਆਨ ਕਰਦੇ ਨੇ, ਮੈਂ ਅਰਜ਼ ਕਰ ਰਿਹਾ।